ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 44 ਤੇ ਗੁਫ਼ਤਗੂ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਯੋਸ਼ਵਾ ਤੇ ਕਨਾਨ ਦਾ ਇਲਾਕਾ ਤੇ ਯੋਸ਼ਵਾ ਦੀ ਕਿਤਾਬ ਚੋਂ ਬਿਆਨ ਏ। ਅਸੀਂ ਵੇਖਿਆ ਕਿ ਬਨੀ ਇਸਰਾਇਲ ਨੇ ਦਰਿਆ ਯਰਦਨ ਨੂੰ ਪਾਰ ਕੀਤਾ ਤੇ ਖੁਦਾ ਨੇ ਉਹਨਾਂ ਵਾਸਤੇ ਦਰਿਆ ਨੂੰ ਖੁਸ਼ਕ ਬਣਾ ਦਿੱਤਾ ਤੇ ਉਹ ਦਰਿਆ ਦੇ ਪਾਣੀ ਵਿੱਚੋਂ ਖੁਸ਼ਕ ਰਾਹ ਤੇ ਟੁਰਦਿਆਂ ਹੋਇਆਂ ਪਾਰ ਨਿਕਲ ਗਏ। ਸਾਰੇ ਇਸਰਾਇਲੀ ਦਰਿਆ ਦੇ ਉਸ ਪਾਰ ਯਰੂ ਸ਼ਹਿਰ ਵਿੱਚ ਪਹੁੰਚ ਗਏ। ਯਰੂ ਸ਼ਹਿਰ ਦੇ ਬਸ਼ਿੰਦਿਆਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਰੱਖੇ ਸਨ, ਨਾ ਕੋਈ ਅੰਦਰ ਆ ਸਕਦਾ ਸੀ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ। ਯਸ਼ਵਾ ਦੀ ਕਿਤਾਬ ਦੇ 5ਵੇਂ ਬਾਬ ਵਿੱਚ ਲਿਖਿਆ ਕਿ ਜਦੋਂ ਯਸ਼ਵਾ ਯਰੂ ਦੇ ਨਜ਼ਦੀਕ ਪਹੁੰਚ ਗਿਆ ਤੇ ਉਹਨੇ ਆਪਣਾ ਸਿਰ ਉੱਤੇ ਉਠਾ ਕੇ ਵੇਖਿਆ ਕਿ ਇੱਕ ਆਦਮੀ ਆਪਣੇ ਹੱਥ ਵਿੱਚ ਨੰਗੀ ਤਲਵਾਰ ਲਿੱਤੇ ਹੋਏ ਉਹਦੇ ਸਾਹਮਣੇ ਖੜਾ ਏ। ਯਸ਼ਵਾ ਨੇ ਉਹਨੂੰ ਪੁੱਛਿਆ ਕਿ ਕੀ ਤੂੰ ਸਾਡਾ ਦੋਸਤ ਏ ਜਾਂ ਦੁਸ਼ਮਣ। ਉਹਨੇ ਜਵਾਬ ਵਿੱਚ ਆਖਿਆ, ਮੈਂ ਖੁਦਾਵੰਦ ਖੁਦਾ ਦੇ ਲਸ਼ਕਰ ਦਾ ਕਮਾਂਡਰ ਹਾਂ। ਯੋਸ਼ਵਾ ਨੇ ਜ਼ਮੀਨ ਤੇ ਸਰਨਗੂ ਹੋ ਕੇ ਉਹਨੂੰ ਸਜਦਾ ਕੀਤਾ। ਫਿਰ ਜਿਹਨੇ ਆਖਿਆ ਸੀ ਕਿ ਮੈਂ ਖੁਦਾਵੰਦ ਦੇ ਲਸ਼ਕਰ ਦਾ ਕਮਾਂਡਰ ਹਾਂ, ਉਹਨੇ ਯੋਸ਼ਵਾ ਨੂੰ ਆਖਿਆ, ਆਪਣੀ ਜੁੱਤੀ ਲਾਹ ਦੇ ਕਿਉਂਕਿ ਇਹ ਜਗ੍ਹਾ ਜਿੱਥੇ ਤੂੰ ਖਲੋਤਾ ਏ ਮੁਕੱਦਸ ਏ। ਯੋਸ਼ਵਾ ਨੇ ਉਹਦੇ ਕਹਿਣ ਦੇ ਮੁਤਾਬਿਕ ਕੀਤਾ। ਦੋਸਤੋ, ਕੀ ਤੁਹਾਨੂੰ ਮਾਲੂਮ ਏ ਕਿ ਉਹ ਕੌਣ ਸੀ ਜਿਹੜਾ ਯੋਸ਼ਵਾ ਦੇ ਨਾਲ ਹਮ ਕਲਾਮ ਸੀ? ਉਹ ਖੁਦਾਵੰਦ ਖੁਦਾ ਸੀ ਜਿਹੜਾ ਮੁਕਤਸਰ ਵੇਲੇ ਵਾਸਤੇ ਜ਼ਾਹਿਰ ਹੋਇਆ ਸੀ। ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਖੁਦਾ ਇਬਰਾਹਿਮ ਤੇ ਇਨਸਾਨੀ ਸ਼ਕਲ ਵਿੱਚ ਜ਼ਾਹਿਰ ਹੋਇਆ ਤੇ ਉਹਦੇ ਨਾਲ ਕਲਾਮ ਕੀਤਾ ਤੇ ਫਿਰ ਜਲਦੀ ਹੋਈ ਝਾੜੀ ਵਿੱਚੋਂ ਸ਼ੋਲੇ ਦੀ ਸੂਰਤ ਵਿੱਚ ਹਜ਼ਰਤ ਮੂਸਾ ਤੇ ਜ਼ਾਹਿਰ ਹੋਇਆ। ਤੇ ਹੁਣ ਅਸੀਂ ਵੇਖਦੇ ਹਾਂ ਕਿ ਖੁਦਾ ਯੋਸ਼ਵਾ ਤੇ ਜ਼ੋਰਾਵਰ ਕਮਾਂਡਰ ਦੀ ਸੂਰਤ ਵਿੱਚ ਜ਼ਾਹਿਰ ਹੋਇਆ ਜਿਹਦੇ ਹੱਥ ਵਿੱਚ ਤਲਵਾਰ ਸੀ। ਫਿਰ ਖੁਦਾਵੰਦ ਖੁਦਾ ਨੇ ਯੋਸ਼ਵਾ ਨੂੰ ਫਰਮਾਇਆ ਕਿ ਵੇਖ, ਮੈਂ ਯਰੂ ਨੂੰ ਤੇ ਇਹਦੇ ਬਾਦਸ਼ਾਹ ਨੂੰ ਜ਼ਬਰਦਸਤ ਸੂਰਮਾਵਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਏ, ਸੋ ਤੂੰ ਸਾਰੇ ਜੰਗੀ ਮਰਦ ਸ਼ਹਿਰ ਨੂੰ ਘੇਰ ਲਵੋ ਤੇ ਇੱਕ ਦਫ਼ਾ ਇਹਦੇ ਚੌਗਿਰਦ ਗਸ਼ਤ ਕਰੋ। 6 ਦਿਨ ਤੱਕ ਤੁਸੀਂ ਇੰਜ ਹੀ ਕਰਨਾ। 7ਵੇਂ ਦਿਨ ਕਾਹਿਨ ਸੰਦੂਕ ਦੇ ਅੱਗੇ ਅੱਗੇ ਮਹਿੰਡਿਆਂ ਦੇ ਸਿੰਘਾਂ ਦੇ 7 ਨਰਸਿੰਘੇ ਲੈ ਹੋਏ ਚਲੋ ਤੇ 7ਵੇਂ ਦਿਨ ਤੁਸੀਂ ਸ਼ਹਿਰ ਦੀ ਚਾਰੋਂ ਪਾਸੇ 7 ਵਾਰ ਘੁੰਮਣਾ ਤੇ ਕਾਹਿਨ ਨਰਸਿੰਘੇ ਫੂੰਕੇ। ਤੇ ਇੰਜ ਹੋਏਗਾ ਕਿ ਜਦੋਂ ਮਹਿੰਡੇ ਦੇ ਸਿੰਘ ਨੂੰ ਜ਼ੋਰ ਨਾਲ ਫੂੰਕਣ ਤੇ ਤੁਸੀਂ ਨਰਸਿੰਘੇ ਦੀ ਆਵਾਜ਼ ਸੁਣੋ ਤੇ ਸਾਰੇ ਲੋਕੀ ਨਹਾਇਤ ਜ਼ੋਰ ਦੇ ਨਾਲ ਲਲਕਾਰੋ। ਉਦੋਂ ਸ਼ਹਿਰ ਦੀ ਦੀਵਾਰ ਬਿਲਕੁਲ ਡਿੱਗ ਜਾਏਗੀ ਤੇ ਲੋਕ ਆਪਣੇ ਆਪਣੇ ਸਾਹਮਣੇ ਸਿੱਧੇ ਚੜ ਜਾਣ। ਯੋਸ਼ਵਾ ਬਾਬ 6 ਦੂਜੀ ਆਇਤ ਤੋਂ ਲੈ ਕੇ 5ਵੀਂ ਤੱਕ। ਫਿਰ ਖੁਦਾ ਨੇ ਯੋਸ਼ਵਾ ਦੇ ਨਾਲ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਤੇ ਚਲਾ ਗਿਆ। ਯੋਸ਼ਵਾ ਫੌਰਨ ਬਨੀ ਇਸਰਾਇਲ ਦੇ ਕੋਲ ਆਇਆ ਤੇ ਉਹਨਾਂ ਨੂੰ ਖੁਦਾ ਦਾ ਹੁਕਮ ਸੁਣਾਇਆ। ਫਿਰ ਯੋਸ਼ਵਾ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਅਹਿਦ ਦੇ ਸੰਦੂਕ ਨੂੰ ਉਠਾਣ ਤੇ ਇੱਕ ਵਾਰ ਸ਼ਹਿਰ ਦਾ ਤਵਾਫ ਕਰਨ। ਮਗਰ ਉਹਨੇ ਉਹਨਾਂ ਨੂੰ ਆਖਿਆ ਕਿ ਜਿੱਥੋਂ ਤੱਕ ਮੈਂ ਨਾ ਕਵਾਂ ਮੂੰਹ ਤੋਂ ਇੱਕ ਵੀ ਲਫ਼ਜ਼ ਨਹੀਂ ਕੱਢਣਾ ਤੇ ਜਦੋਂ ਕਵਾਂ ਤੇ ਫਿਰ ਬੁਲੰਦ ਆਵਾਜ਼ ਵਿੱਚ ਲਲਕਾਰਨੇ। ਜਿੱਥੋਂ ਬਨੀ ਇਸਰਾਇਲ ਨੇ ਸ਼ਹਿਰ ਦਾ ਇੱਕ ਚੱਕਰ ਲਾਇਆ ਲਿੱਤਾ ਤੇ ਉਹ ਡੇਰੇ ਵਿੱਚ ਵਾਪਸ ਗਏ ਤੇ ਉੱਥੇ ਰਾਤ ਗੁਜ਼ਾਰੀ। ਦੂਜੇ ਦਿਨ ਫਿਰ ਉਹਨਾਂ ਨੇ ਸ਼ਹਿਰ ਦਾ ਚੱਕਰ ਲਾਇਆ ਤੇ ਕੈਂਪ ਵਿੱਚ ਵਾਪਸ ਲੌਟ ਗਏ। ਫਿਰ 6 ਦਿਨ ਤੱਕ ਉਹ ਇੰਜ ਹੀ ਕਰਦੇ ਰਹੇ, ਲੇਕਿਨ 7ਵੇਂ ਦਿਹਾੜੇ ਉਹ ਸੁਬਹਾ ਸਵੇਰੇ ਹੀ ਉੱਠ ਬੈਠੇ ਤੇ ਸ਼ਹਿਰ ਦੇ ਗਿਰਦਾ ਗਿਰਦ 7 ਚੱਕਰ ਪੂਰੇ ਕੀਤੇ। ਜਦੋਂ ਉਹਨਾਂ ਨੇ ਚੱਕਰ ਮੁਕੰਮਲ ਕਰ ਲਿੱਤੇ ਤੇ 7ਵੇਂ ਚੱਕਰ ਦੇ ਦੌਰਾਨ ਕਾਹਿਨਾਂ ਨੇ ਨਰਸਿੰਘਾ ਫੂੰਕਿਆ ਤੇ ਯੋਸ਼ਵਾ ਨੇ ਹਜੂਮ ਨੂੰ ਹੁਕਮ ਦਿੱਤਾ ਕਿ ਲਲਕਾਰੋ ਕਿਉਂਕਿ ਖੁਦਾਵੰਦ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਏ। ਯੋਸ਼ਵਾ ਬਾਬ 6 ਆਇਤ ਨੰਬਰ 16। ਜਦੋਂ ਬਨੀ ਇਸਰਾਇਲ ਨੇ ਨਰਸਿੰਗਾ ਫੂੰਕਣ ਦੀ ਆਵਾਜ਼ ਸੁਣੀ ਤੇ ਉਹ ਜ਼ੋਰ ਦੇ ਨਾਲ ਲਲਕਾਰੇ ਤੇ ਸ਼ਹਿਰ ਦੀਆਂ ਦੀਵਾਰਾਂ ਡਿੱਗ ਪਈਆਂ ਤੇ ਇਸਰਾਇਲੀ ਜਵਾਨ ਸ਼ਹਿਰ ਵਿੱਚ ਘੁਸ ਕੇ ਤੇ ਹਰ ਸ਼ਖਸ ਸਿੱਧਾ ਚੜ੍ਹਦਾ ਗਿਆ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਯੋਸ਼ੂਆ ਨੇ ਤੇ ਬਨੀ ਇਸਰਾਇਲ ਨੇ ਕਨਾਨ ਦਾ ਪਹਿਲਾ ਸ਼ਹਿਰ ਕਿਵੇਂ ਫਤਿਹ ਕੀਤਾ। ਉਸ ਰੋਜ਼ ਯਰੂ ਸ਼ਹਿਰ ਦੇ ਸਾਰੇ ਲੋਕੀ ਮਾਰੇ ਗਏ, ਮਗਰ ਰਾਹਬ ਤੇ ਉਹਦੇ ਸਾਰੇ ਅਹਿਲੇ ਖਾਨਾ ਨੂੰ ਬਚਾ ਲਿੱਤਾ ਗਿਆ, ਕਿਉਂਕਿ ਦੋ ਜਾਸੂਸਾਂ ਦੇ ਕੀਤੇ ਹੋਏ ਵਾਅਦੇ ਦੇ ਮੁਤਾਬਿਕ ਰਾਹਬ ਨੂੰ ਕੁਝ ਜ਼ਰਰ ਨਾ ਪਹੁੰਚਾਇਆ ਗਿਆ। ਰਾਹਬ ਦਾ ਘਰ ਨਾ ਟਿਕਿਆ ਕਿਉਂਕਿ ਉਹਨੇ ਬੁੱਤਾਂ ਦੀ ਪੂਜਾ ਛੱਡ ਦਿੱਤੀ ਸੀ ਤੇ ਇਸਰਾਇਲ ਦੇ ਖੁਦਾ ਤੇ ਆਪਣਾ ਪੂਰਾ ਤਵੱਕਲ ਕਰਦੀ ਸੀ। ਯੋਸ਼ੂਆ ਤੇ ਬਨੀ ਇਸਰਾਇਲ ਯਰੂ ਜਿਹਨੂੰ ਮਜ਼ਬੂਤ ਫਸੀਲਦਾਰ ਸ਼ਹਿਰ ਨੂੰ ਫਤਿਹ ਕਰਨ ਦੇ ਲਾਇਕ ਕਿਉਂ ਠਹਿਰੇ ਤੇ ਮਾਊਦਾ ਇਲਾਕੇ ਵਿੱਚ ਕਿਵੇਂ ਦਾਖਲ ਹੋਏ? ਕਿਉਂਕਿ ਉਹ ਖੁਦਾ ਦੇ ਕਲਾਮ ਤੇ ਈਮਾਨ ਰੱਖਦੇ ਸਨ, ਇਸ ਲਈ ਉਹ ਏਡੇ ਵੱਡੇ ਮਜ਼ਬੂਤ ਫਸੀਲਦਾਰ ਸ਼ਹਿਰ ਨੂੰ ਫਤਿਹ ਕਰਨ ਵਿੱਚ ਕਾਮਯਾਬ ਹੋਏ। ਖੁਦਾ ਇਹਨਾਂ ਲੋਕਾਂ ਦੇ ਨਾਲ ਹੋਇਆ ਏ ਜੋ ਉਹਦੇ ਕਲਾਮ ਤੇ ਈਮਾਨ ਰੱਖਦੇ ਨੇ। ਜਦੋਂ ਯਰੂ ਸ਼ਹਿਰ ਡਿੱਗ ਕੇ ਤਬਾਹ ਹੋਇਆ ਤੇ ਰਾਹਬ ਸ਼ਹਿਰ ਵਾਲਿਆਂ ਦੇ ਨਾਲ ਕਿਉਂ ਹਲਾਕ ਨਾ ਹੋਈ? ਰਾਹਬ ਜ਼ਿੰਦਾ ਰਹੀ ਕਿਉਂਕਿ ਉਹ ਖੁਦਾ ਦੀ ਕੁਦਰਤ ਦੇ ਹੈਰਾਨ ਕਰਨ ਵਾਲੇ ਕੰਮ ਵੇਖ ਕੇ ਰੁਕ ਨਹੀਂ ਗਈ, ਬਲਕਿ ਉਹ ਖੁਦਾ ਤੇ ਈਮਾਨ ਲਿਆਈ ਤੇ ਉਹਨੇ ਖੁਦਾ ਦੇ ਲੋਕਾਂ ਦੀ ਮਦਦ ਕੀਤੀ। ਇਸੇ ਵਜ੍ਹਾ ਤੋਂ ਖੁਦਾ ਦਾ ਕਲਾਮ ਫਰਮਾਂਦਾ ਹੈ, ਈਮਾਨ ਹੀ ਦੇ ਵਸੀਲੇ ਦੇ ਨਾਲ ਯਰੂ ਸ਼ਹਿਰ ਪਨਾਹ ਜਦੋਂ 7 ਦਿਨ ਤੱਕ ਉਹਦੇ ਗਿਰਦ ਫਿਰ ਚੁੱਕੇ ਤੇ ਡਿੱਗ ਪਈ, ਈਮਾਨ ਹੀ ਨਾਲ ਰਾਹਬ ਫਾਹਸ਼ਾ ਨਾਫਰਮਾਨਾਂ ਦੇ ਨਾਲ ਹਲਾਕ ਨਾ ਹੋਈ, ਕਿਉਂਕਿ ਉਹਨੇ ਜਾਸੂਸਾਂ ਨੂੰ ਅਮਨ ਵਿੱਚ ਰੱਖਿਆ ਤੇ ਬਗੈਰ ਈਮਾਨ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਕਿ ਖੁਦਾ ਦੇ ਕੋਲ ਆਉਣ ਵਾਲੇ ਨੂੰ ਈਮਾਨ ਰੱਖਣਾ ਚਾਹੀਦਾ ਹੈ ਕਿ ਉਹ ਮੌਜੂਦ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਹੈ। ਅਸੀਂ ਤੇ ਚਾਹੁੰਦੇ ਹਾਂ ਕਿ ਯੋਸ਼ੂਆ ਦੀ ਕਿਤਾਬ ਵਿੱਚ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰੀਏ, ਮਗਰ ਵੇਲੇ ਦੀ ਕਮੀ ਦੇ ਬਾਇਸ ਇੰਝ ਕਰਨਾ ਮੁਮਕਿਨ ਨਹੀਂ। ਮੁਖਤਸਰ ਤੌਰ ਤੇ ਤੁਹਾਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਕਿਤਾਬ ਬੜੀ ਤਫਸੀਲ ਦੇ ਨਾਲ ਬਿਆਨ ਕਰਦੀ ਏ ਕਿ ਖੁਦਾ ਕਿਸ ਤਰ੍ਹਾਂ ਯੋਸ਼ੂਆ ਦੇ ਨਾਲ ਨਾਲ ਰਿਹਾ ਤੇ ਬਨੀ ਇਸਰਾਇਲ ਦੀ ਵੀ, ਤੇ ਉਹਨੇ ਸ਼ਹਿਰ ਸ਼ਹਿਰ ਕਰਕੇ ਕਨਾਨ ਦਾ ਸਾਰਾ ਇਲਾਕਾ ਕਿਸ ਤਰ੍ਹਾਂ ਆਪਣੇ ਵਾਅਦੇ ਦੇ ਮੁਤਾਬਿਕ ਉਹਨਾਂ ਨੂੰ ਦਿੱਤਾ। ਇਸ ਤਰ੍ਹਾਂ 21ਵੇਂ ਬਾਬ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ, ਇੰਝ ਖੁਦਾਵੰਦ ਨੇ ਇਸਰਾਇਲੀਆਂ ਨੂੰ ਉਹ ਸਾਰਾ ਮੁਲਕ ਦਿੱਤਾ ਜਿਹਨੂੰ ਉਹਨਾਂ ਦੇ ਬਾਪ ਦਾਦਾ ਨੂੰ ਦੇਣ ਦੀ ਕਸਮ ਉਹਦੇ ਨਾਲ ਖਾਧੀ ਸੀ ਤੇ ਉਹ ਉਹਦੇ ਤੇ ਕਾਬਜ਼ ਹੋ ਕੇ ਉਸ ਵਿੱਚ ਵਸਣ ਲੱਗੇ ਤੇ ਖੁਦਾਵੰਦ ਨੇ ਉਹਨਾਂ ਸਾਰੀਆਂ ਗੱਲਾਂ ਦੇ ਮੁਤਾਬਿਕ ਜਿਨ੍ਹਾਂ ਦੀ ਕਸਮ ਉਹਨੇ ਉਹਨਾਂ ਦੇ ਬਾਪ ਦਾਦਾ ਦੇ ਨਾਲ ਖਾਧੀ ਸੀ ਚਾਰੋਂ ਪਾਸੋਂ ਉਹਨਾਂ ਨੂੰ ਆਰਾਮ ਦਿੱਤਾ ਤੇ ਉਹਨਾਂ ਦੇ ਸਾਰੇ ਦੁਸ਼ਮਣਾਂ ਵਿੱਚੋਂ ਇੱਕ ਆਦਮੀ ਵੀ ਉਹਨਾਂ ਦੇ ਸਾਹਮਣੇ ਖਲੋਤਾ ਨਾ ਰਿਹਾ। ਖੁਦਾਵੰਦ ਨੇ ਉਹਨਾਂ ਦੇ ਸਾਰਿਆਂ ਦੁਸ਼ਮਣਾਂ ਤੇ ਉਹਨਾਂ ਨੂੰ ਕਬਜ਼ਾ ਕਰ ਦਿੱਤਾ। ਯੋਸ਼ੂਆ ਬਾਬ 21 ਆਇਤ ਨੰਬਰ 43 ਤੇ 44। ਅਜ਼ੀਜ਼ ਦੋਸਤੋ, ਕੀ ਖੁਦਾ ਨੇ ਇਬਰਾਹਿਮ ਤੇ ਉਹਦੀ ਨਸਲ ਨਾਲ ਮੁੱਦਤੋਂ ਪਹਿਲੇ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਜਾਂ ਨਾ ਕੀਤਾ? ਕੀ ਜਿਵੇਂ ਖੁਦਾ ਨੇ ਬਨੀ ਇਸਰਾਇਲ ਦੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਮੁਤਾਬਿਕ ਉਹਨੇ ਉਹ ਇਲਾਕਾ ਉਹਨਾਂ ਨੂੰ ਦਿੱਤਾ ਜਾਂ ਨਾ ਦਿੱਤਾ? ਹਾਂ, ਉਹਨੇ ਉਹਨਾਂ ਨੂੰ ਦੇ ਦਿੱਤਾ। ਖੁਦਾ ਵਾਅਦਾ ਵਫਾਏ, ਖੁਦਾ ਜੋ ਵਾਅਦਾ ਕਰੇਗਾ ਉਹਨੂੰ ਪੂਰਾ ਕਰੇਗਾ। ਬੇਸ਼ੱਕ ਉਸ ਵਿੱਚ ਦੇਰ ਹੋ ਜਾਏ, ਮਗਰ ਉਹ ਪੂਰਾ ਜ਼ਰੂਰ ਕਰੇਗਾ। ਖੁਦਾ ਚਾਹੁੰਦਾ ਹੈ ਕਿ ਉਹ ਬਨੀ ਇਸਰਾਇਲ ਨੂੰ ਆਪਣਾ ਜਲਾਲ ਵਿਖਾਏ ਤੇ ਉਹਨਾਂ ਨੂੰ ਕਨਾਨ ਦੀ ਸਰਜ਼ਮੀਨ ਵਿੱਚ ਕਸਰਤ ਦੇ ਨਾਲ ਵਸਾਏ, ਮਗਰ ਉਹ ਇਸ ਇੰਤਜ਼ਾਰ ਵਿੱਚ ਸੀ ਕਿ ਉਹ ਉਹਦੇ ਤੇ ਈਮਾਨ ਲਿਆਣ। ਅਸੀਂ ਵੇਖਦੇ ਹਾਂ ਕਿ ਜਦੋਂ ਖੁਦਾ ਨੇ ਵਾਅਦਾ ਕੀਤਾ ਤੇ ਬਨੀ ਇਸਰਾਇਲ ਨੇ ਉਸ ਵਾਅਦੇ ਦੇ ਯਕੀਨ ਕਰਨ ਤੇ ਉਹਨੂੰ ਕਬੂਲ ਕਰਦਿਆਂ ਕਰਦਿਆਂ ਕਈ ਸਾਲ ਦਾ ਅਰਸਾ ਗੁਜ਼ਾਰ ਦਿੱਤਾ। ਉਹਨਾਂ ਦੇ ਵਾਲਿਦੈਨ ਨੂੰ ਕਨਾਨ ਦਾ ਵਾਰਸ ਹੋਣਾ ਨਸੀਬ ਨਾ ਹੋਇਆ ਕਿਉਂਕਿ ਉਹਨਾਂ ਨੇ ਖੁਦਾ ਦੇ ਵਾਅਦਿਆਂ ਦਾ ਯਕੀਨ ਨਾ ਕੀਤਾ। ਤੇ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਕੀ ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ? ਸਾਡਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਖੁਦਾ ਦੀ ਮੌਜੂਦਗੀ ਨੂੰ ਮੰਨੋ ਤੇ ਉਹਦੀ ਵਾਹਦਾਨੀਅਤ ਨੂੰ ਕਬੂਲ ਕਰੋ। ਸਵਾਲ ਇਹ ਵੇ ਕਿ ਕੀ ਤੁਸੀਂ ਖੁਦਾ ਦੀ ਜ਼ਾਤ ਨੂੰ ਮੰਨਦੇ ਹੋ? ਕੀ ਤੁਸੀਂ ਉਹਦੇ ਨਾਲ ਮੁਹੱਬਤ ਰੱਖਦੇ ਹੋ? ਕੀ ਤੁਸੀਂ ਖੁਦਾ ਦੇ ਕਲਾਮ ਤੇ ਪੂਰੇ ਦਿਲੋ ਜਾਨ ਦੇ ਨਾਲ ਭਰੋਸਾ ਕਰਦੇ ਹੋ? ਖੁਦਾ ਨੇ ਆਪਣੇ ਇਮਾਨਦਾਰਾਂ ਵਾਸਤੇ ਜਿਹੜੀ ਮਿਆਰ ਤਿਆਰ ਕਰ ਰੱਖੀ ਏ, ਕੀ ਤੁਸੀਂ ਉਹਨੂੰ ਮੰਨਦੇ ਹੋ? ਕੀ ਤੁਸੀਂ ਅਬਦੀ ਜ਼ਿੰਦਗੀ ਦੇ ਵਾਰਸ ਹੋ? ਤੇ ਰੂਹ ਕੁਦਸ ਤੁਹਾਡੇ ਕੋਲ ਹੈ ਵੇ ਜਿਹਨੂੰ ਉਹ ਹਰ ਇੱਕ ਸ਼ਖਸ ਨੂੰ ਦਿੰਦਾ ਏ ਜੋ ਇੰਜੀਲ ਮੁਕੱਦਸ ਤੇ ਈਮਾਨ ਲਿਆਂਦਾ ਏ? ਅਕਸਰ ਬਨੀ ਆਦਮ ਮੰਨਦੇ ਨੇ ਕਿ ਖੁਦਾ ਮੌਜੂਦ ਏ, ਮਗਰ ਅਫਸੋਸ ਏ ਕਿ ਜਿਹੜੇ ਲੋਕ ਖੁਦਾ ਦੇ ਵੱਡੇ ਤੇ ਕੀਮਤੀ ਵਾਅਦਿਆਂ ਨੂੰ ਮੰਨਦੇ ਨੇ ਉਹ ਬੜੇ ਘੱਟ ਨੇ। ਦੋਸਤੋ, ਖੁਦਾ ਤੁਹਾਡੀਆਂ ਸੋਚਾਂ ਨਾਲੋਂ ਜ਼ਿਆਦਾ ਵੱਧ ਕੇ ਤੁਹਾਡੇ ਨਾਲ ਪਿਆਰ ਕਰਦਾ ਹੈ ਤੇ ਉਹ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ, ਮਗਰ ਜ਼ਰੂਰਤ ਇਸ ਗੱਲ ਦੀ ਏ ਕਿ ਤੁਸੀਂ ਖੁਦਾ ਦਾ ਕਲਾਮ ਜਾਣੋ ਤੇ ਉਹਦੇ ਤੇ ਈਮਾਨ ਲਿਆਓ ਤੇ ਉਹਨੂੰ ਕਬੂਲ ਕਰੋ। ਇਸ ਦੇ ਬਾਬਤ ਖੁਦਾ ਦਾ ਕਲਾਮ ਫਰਮਾਉਂਦਾ ਹੈ, ਜੋ ਚੀਜ਼ਾਂ ਨਾ ਅੱਖਾਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਆਦਮੀ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਖੁਦਾ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਵਾਸਤੇ ਤਿਆਰ ਕਰ ਦਿੱਤੀਆਂ। ਪਹਿਲਾ ਕਰੰਥੀਓ ਬਾਬ 2 ਆਇਤ ਨੰਬਰ 9। ਤਾਂ ਕਿ ਤੁਸੀਂ ਸੁਸਤ ਨਾ ਹੋ ਜਾਓ ਬਲਕਿ ਉਹਨਾਂ ਦੀ ਮਾਨਿਤ ਬਣੋ ਜੋ ਈਮਾਨ ਤੇ ਤਹੱਮੁਲ ਦੇ ਬਾਇਸ ਵਾਅਦਿਆਂ ਦੇ ਵਾਰਸ ਹੁੰਦੇ ਨੇ। ਇਬਰਾਨੀਓ ਬਾਬ 6 ਆਇਤ ਨੰਬਰ 12। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਖੁਦਾ ਦੇ ਇਸ ਕਲਾਮ ਨੂੰ ਜ਼ਿਹਨ ਵਿੱਚ ਰੱਖ ਕੇ ਸੋਚਦੇ ਹੋ, ਤਾਂ ਕਿ ਤੁਸੀਂ ਸੁਸਤ ਨਾ ਹੋ ਜਾਓ ਬਲਕਿ ਉਹਨਾਂ ਦੀ ਮਾਨਿਤ ਬਣੋ ਜੋ ਈਮਾਨ ਤੇ ਤਹੱਮੁਲ ਦੇ ਬਾਇਸ ਵਾਅਦਿਆਂ ਦੇ ਵਾਰਸ ਹੁੰਦੇ ਨੇ। ਇਬਰਾਨੀਓ ਬਾਬ 6 ਆਇਤ ਨੰਬਰ 12।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ। ਉਸਦਾ ਹੈ ਡਾਡਾ, ਉਹ ਸਾਡੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਉਸਦਾ ਹੈ ਡਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।